ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੀਆਂ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨਾ। ساتھیو، خداوند دی تعریف دے لئی ہنے دوڑی خدمت چ جڑا خوبصورت گیت پیش کیتا گیا، یقیناً ایک گیت تہانوں پسند آیا ہوئے گا تے تسی روحانی خوشی وی حاصل کیتی ہوئے گی۔ ساتھیو، ہن ویلا اے کہ صحت دا پروگرام تندرستی ہزار نعمت تہاڈی خدمت چ پیش کیتا جائے۔ اج صحت دے پروگرام چ میں تہانوں کرونا وائرس دی بیماری دے بارے دساں گی تے نالے اے دساں گی کہ اس بیماری تو بچن دے لئی ਸਾਡੀਆਂ ਕਿਹੜੀਆਂ ਕਿਹੜੀਆਂ ਜ਼ਿੰਮੇਵਾਰੀਆਂ ਨੇ ਜਿਨ੍ਹਾਂ 'ਤੇ ਸਾਨੂੰ ਮਿਲ ਕੇ ਅਮਲ ਕਰਨ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਇਸ ਖਤਰਨਾਕ ਬਿਮਾਰੀ ਤੋਂ ਬਚ ਸਕੀਏ। ਸਾਥੀਓ, ਅਸੀਂ ਵੇਖਦੇ ਹਾਂ ਕਿ ਅੱਜ ਕੱਲ੍ਹ ਦੁਨੀਆ 'ਚ ਕਰੋਨਾ ਵਾਇਰਸ ਫੈਲਿਆ ਹੋਇਆ ਹੈ। ਹਰ ਸ਼ਖਸ ਦੀ ਜ਼ੁਬਾਨ 'ਤੇ ਇਸ ਬਿਮਾਰੀ ਦਾ ਨਾਂ ਹੈ ਅਤੇ ਬਹੁਤ ਸਾਰੇ ਲੋਕ ਇਸ ਬਿਮਾਰੀ ਦੀ ਵਜ੍ਹਾ ਨਾਲ ਮੌਤ ਦਾ ਸ਼ਿਕਾਰ ਵੀ ਹੋ ਚੁੱਕੇ ਨੇ। ਬਹੁਤ ਸਾਰੇ ਖਾਨਦਾਨਾਂ ਨੇ ਆਪਣੇ ਪਿਆਰਿਆਂ ਨੂੰ ਇਸ ਬਿਮਾਰੀ ਦੀ ਵਜ੍ਹਾ ਨਾਲ ਖੋ ਦਿੱਤਾ ਹੈ। ਸੋ ਸਾਥੀਓ, ਅਗਰ ਤੁਸੀਂ ਇਹ ਚਾਹੁੰਦੇ ਹੋ ਕਿ ਤੁਸੀਂ ਖੁਦ ਵੀ ਇਸ ਬਿਮਾਰੀ ਤੋਂ ਮਹਿਫੂਜ਼ ਰਹੋ ਅਤੇ ਤੁਹਾਡੇ ਪਿਆਰੇ ਵੀ ਇਸ ਬਿਮਾਰੀ ਤੋਂ ਮਹਿਫੂਜ਼ ਰਹਿਣ ਅਤੇ ਫਿਰ ਇਹਦੇ ਤੋਂ ਬਚਣ ਦੇ ਲਈ ਸਾਡੀਆਂ ਕੁਝ ਜ਼ਿੰਮੇਦਾਰੀਆਂ ਨੇ ਜਿਨ੍ਹਾਂ 'ਤੇ ਸਾਨੂੰ ਮਿਲ ਕੇ ਅਮਲ ਕਰਨ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਇੱਕ ਸਿਹਤਮੰਦ ਅਤੇ ਤੰਦਰੁਸਤ ਜ਼ਿੰਦਗੀ ਗੁਜ਼ਾਰ ਸਕੀਏ। ਸਾਥੀਓ, ਅਸੀਂ ਵੇਖਦੇ ਹਾਂ ਕਿ ਕਰੋਨਾ ਇੱਕ ਵਬਾਈ ਬਿਮਾਰੀ ਹੈ ਜਿਹੜੀ ਵਾਇਰਸ ਨਾਲ ਫੈਲਦੀ ਹੈ। ਇਹ ਆਮ ਤੌਰ 'ਤੇ ਜਾਨਵਰਾਂ ਅਤੇ ਪਰਿੰਦਿਆਂ ਦੇ ਸਾਹ ਦੇ ਨਿਜ਼ਾਮ ਅਤੇ ਨਿਜ਼ਾਮੇ ਹਜ਼ਮ ਨੂੰ ਮੁਤਾਸਿਰ ਕਰਦੀ ਹੈ। ਕਰੋਨਾ ਵਾਇਰਸ ਦੀ ਸਭ ਤੋਂ ਵੱਡੀ ਬਿਮਾਰੀ 2019 'ਚ ਫੈਲੀ ਅਤੇ ਇਹ ਵਬਾ ਚੀਨ ਤੋਂ ਸ਼ੁਰੂ ਹੋਈ, ਫਿਰ ਹੌਲੀ ਹੌਲੀ ਆਲਮੀ ਸਤਹ 'ਤੇ ਫੈਲ ਗਈ। ਇਸ ਵਬਾ ਨੂੰ ਕੋਵਿਡ-19 ਦਾ ਨਾਂ ਵੀ ਦਿੱਤਾ ਗਿਆ। ਸਾਥੀਓ, ਇਹ ਵਾਇਰਸ ਸਭ ਤੋਂ ਜ਼ਿਆਦਾ ਖਤਰਨਾਕ ਇਸ ਲਈ ਕਿ ਇਹ ਇਨਸਾਨ ਤੋਂ ਇਨਸਾਨ ਦੇ ਦਰਮਿਆਨ ਫੈਲਣ ਦੀ ਸਲਾਹੀਅਤ ਰੱਖਦਾ ਹੈ। ਅਸੀਂ ਵੇਖਦੇ ਹਾਂ ਕਿ ਕਰੋਨਾ ਵਾਇਰਸ ਚੀਨ ਦੇ ਮੁਲਕ ਦੇ ਇੱਕ ਛੋਟੇ ਜਿਹੇ ਇਲਾਕੇ ਤੋਂ ਸ਼ੁਰੂ ਹੋਇਆ ਅਤੇ ਚੰਦ ਹੀ ਦਿਨਾਂ 'ਚ ਪੂਰੀ ਦੁਨੀਆ ਨੂੰ ਇਹਨੇ ਆਪਣੀ ਲਪੇਟ 'ਚ ਲੈ ਲਿਆ। ਇਹਦੇ ਫੈਲਣ ਦੀ ਰਫ਼ਤਾਰ ਇੰਨੀ ਤੇਜ਼ ਹੈ ਕਿ ਇਹਨੂੰ ਰੋਕਣਾ ਬਹੁਤ ਹੀ ਮੁਸ਼ਕਿਲ ਹੈ। ਇਸ ਵਜ੍ਹਾ ਤੋਂ ਦੁਨੀਆ ਭਰ 'ਚ ਗੁਰਬਤ ਫੈਲ ਗਈ। ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਰੋਜ਼ਗਾਰ ਤੋਂ ਫਾਰਿਗ ਕਰ ਦਿੱਤਾ ਗਿਆ। ਬਹੁਤ ਸਾਰੇ ਲੋਕਾਂ ਨੂੰ ਜ਼ਿੰਦਗੀ ਗੁਜ਼ਾਰਨ ਦੇ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਵਾਇਰਸ ਦੀ ਵਜ੍ਹਾ ਨਾਲ ਮਾਇਸ਼ੀ ਬਦਹਾਲੀ ਪੈਦਾ ਹੋ ਗਈ ਅਤੇ ਤਕਰੀਬਨ ਦੁਨੀਆ ਦੇ ਹਰ ਮੁਲਕ ਨੇ ਲੋਕਡਾਊਨ ਕਰਕੇ ਇਹਦੇ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਪਰ ਫਿਰ ਵੀ ਅਸੀਂ ਵੇਖਦੇ ਹਾਂ ਕਿ ਇਹ ਬਿਮਾਰੀ ਬਹੁਤ ਹੀ ਤੇਜ਼ੀ ਦੇ ਨਾਲ ਦੁਨੀਆ ਭਰ 'ਚ ਫੈਲਦੀ ਚਲੀ ਗਈ। ਸਾਥੀਓ, ਯਾਦ ਰੱਖੋ ਕਿ ਕਰੋਨਾ ਵਾਇਰਸ ਤੋਂ ਮੁਤਾਸਰਾ ਮਰੀਜ਼ 'ਚ ਹਫ਼ਤਾ 10 ਦਿਨ 'ਚ ਸਾਹ ਦੇ ਮਸਲੇ ਜ਼ਾਹਿਰ ਹੋਣਾ ਸ਼ੁਰੂ ਹੋ ਜਾਂਦੇ ਨੇ ਅਤੇ ਇਹ ਸੂਰਤਹਾਲ ਵਿਗੜ ਕੇ ਸ਼ਦੀਦ ਸਾਹ ਦੀ ਬਿਮਾਰੀ, ਨਿਜ਼ਾਮੀ ਹਜ਼ਮ ਅਤੇ ਖੂਨ ਦੇ ਮਸਲੇ ਪੈਦਾ ਕਰਦੀ ਹੈ, ਜਿਹਦੀ ਵਜ੍ਹਾ ਨਾਲ ਮੌਤ ਦਾ ਖਤਰਾ ਵੱਧ ਜਾਂਦਾ ਹੈ। ਅਤੇ ਅਸੀਂ ਸਭ ਹੀ ਜਾਣਦੇ ਹਾਂ ਕਿ ਇਸ ਬਿਮਾਰੀ ਤੋਂ ਬਚਣ ਦੇ ਲਈ ਇਹਦੀ ਦਵਾ ਦੀ ਤਿਆਰੀ 'ਚ ਬਹੁਤ ਜ਼ਿਆਦਾ ਵਕਤ ਲੱਗ ਗਿਆ। ਸੋ ਇਸ ਤੋਂ ਬਚਣ ਦੇ ਲਈ ਦਵਾ ਤੋਂ ਬਿਹਤਰ ਹੈ ਕਿ ਇਹਤਿਆਤੀ ਤਦਾਬੀਰ ਇਖਤਿਆਰ ਕੀਤੀਆਂ ਜਾਣ। ਵਬਾ ਤੋਂ ਬਚਣ ਦੇ ਲਈ ਜ਼ਰੂਰੀ ਹੈ ਕਿ ਆਵਾਮ ਅਤੇ ਹਕੂਮਤ ਮਿਲ ਕੇ ਇਹਦਾ ਮੁਕਾਬਲਾ ਕਰਨ। ਸਾਥੀਓ, ਅਸੀਂ ਵੇਖਦੇ ਹਾਂ ਕਿ ਕਰੋਨਾ ਵਾਇਰਸ ਦੀਆਂ ਕੁਝ ਅਲਾਮਾਤ ਨੇ ਜਿਹਦੀ ਵਜ੍ਹਾ ਨਾਲ ਇਨਸਾਨ ਨੂੰ ਇਹ ਪਤਾ ਲੱਗਦਾ ਹੈ ਕਿ ਉਹ ਇਸ ਬਿਮਾਰੀ 'ਚ ਗ੍ਰਿਫਤਾਰ ਹੈ। ਇਹਦੀਆਂ ਚੰਦ ਇੱਕ ਅਲਾਮਾਤ 'ਚ ਬੁਖਾਰ, ਥਕਾਵਟ ਅਤੇ ਖਾਂਸੀ ਸ਼ਾਮਿਲ ਹੈ। ਬਿਮਾਰੀ ਦੀ ਸ਼ਿੱਦਤ 'ਚ ਬੁਖਾਰ ਵੀ ਜ਼ਾਹਿਰ ਹੋ ਜਾਂਦਾ ਹੈ। ਇਹਦੀ ਅਲਾਮਾਤ 'ਚ ਇਹਦੀਆਂ ਅਲਾਮਤਾਂ 'ਚ ਦਿਲ ਖਰਾਬ ਹੋਣਾ, ਉਲਟੀ ਆਉਣਾ ਅਤੇ ਦਸਤ ਵਗੈਰਾ ਵੀ ਸ਼ਾਮਿਲ ਨੇ। ਕਈ ਮਰੀਜ਼ਾਂ ਦੀ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਅਤੇ ਸੀਨੇ 'ਚ ਤਕਲੀਫ ਹੁੰਦੀ ਹੈ, ਸਾਂਸ ਲੈਣ 'ਚ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ। ਇਹ ਚੰਦ ਇੱਕ ਅਲਾਮਤਾਂ ਨੇ ਜਿਹੜੀਆਂ ਕਿ ਕਰੋਨਾ ਵਾਇਰਸ 'ਚ ਜ਼ਾਹਿਰ ਹੁੰਦੀਆਂ ਨੇ। ਸਾਥੀਓ, ਯਾਦ ਰੱਖੋ ਕਿ ਇਸ ਬਿਮਾਰੀ ਤੋਂ ਬਚਣ ਦੇ ਲਈ ਸਾਡੀ ਜ਼ਿੰਮੇਦਾਰੀ ਇਹ ਵੇ ਕਿ ਅਸੀਂ ਖੁਦ ਵੀ ਕਰੋਨਾ ਤੋਂ ਬਚਣ ਦੇ ਲਈ ਇਹਤਿਆਤੀ ਤਦਾਬੀਰ 'ਤੇ ਸਖਤੀ ਨਾਲ ਅਮਲ ਕਰੀਏ ਅਤੇ ਦੂਸਰਿਆਂ ਨੂੰ ਵੀ ਇਹ ਦੱਸੀਏ ਕਿ ਉਹ ਇਸ ਬਿਮਾਰੀ ਤੋਂ ਬਚਣ ਦੇ ਲਈ ਇਹਤਿਆਤੀ ਤਦਾਬੀਰ 'ਤੇ ਅਮਲ ਕਰਨ, ਤਾਂ ਕਿ ਨਾ ਸਿਰਫ ਉਹ ਖੁਦ ਬਲਕਿ ਉਹਨਾਂ ਦੀ ਵਜ੍ਹਾ ਨਾਲ ਦੂਸਰੇ ਲੋਕ ਵੀ ਇਸ ਬਿਮਾਰੀ ਤੋਂ ਮਹਿਫੂਜ਼ ਰਹਿਣ। ਇਹ ਬਿਮਾਰੀ ਕਿਉਂਕਿ ਜ਼ਿਆਦਾਤਰ ਸਾਹ ਦੇ ਜ਼ਰੀਏ ਫੈਲਦੀ ਹੈ, ਇਸ ਲਈ ਮੁਸਲਸਲ ਮਾਸਕ ਦਾ ਇਸਤੇਮਾਲ ਕਰੋ। ਜਦੋਂ ਵੀ ਕਾਰ 'ਚੋਂ ਬਾਹਰ ਨਿਕਲੋ, ਮਾਸਕ ਜ਼ਰੂਰ ਲਗਾਓ ਅਤੇ ਖਾਂਸਦੇ ਅਤੇ ਛੀਂਕਦੇ ਹੋਇਆਂ ਆਪਣੇ ਮੂੰਹ ਅਤੇ ਨੱਕ ਨੂੰ ਟਿਸ਼ੂ ਪੇਪਰ ਨਾਲ ਢੱਕੋ। ਤੇ ਇਸਤੇਮਾਲ ਸ਼ੁਦਾ ਟਿਸ਼ੂ ਨੂੰ ਕੂੜਾਦਾਨ 'ਚ ਜ਼ਾਇਆ ਕਰੋ। ਆਪਣੇ ਹੱਥਾਂ ਨੂੰ ਬਾਰ ਬਾਰ ਕਿਸੇ ਅੱਛੇ ਸਾਬਣ ਨਾਲ 20 ਸੈਕਿੰਡ ਤੱਕ ਧੋਵੋ ਤਾਂ ਕਿ ਤੁਸੀਂ ਬਿਮਾਰੀ ਦੇ ਜਰਾਸੀਮ ਤੋਂ ਛੁਟਕਾਰਾ ਪਾ ਸਕੋ। ਹੈਂਡ ਸੈਨੀਟਾਈਜ਼ਰ ਦਾ ਇਸਤੇਮਾਲ ਵੀ ਜ਼ਰੂਰ ਕਰੋ ਤੇ ਗੰਦੇ ਹੱਥਾਂ ਨਾਲ ਆਪਣੇ ਨੱਕ ਤੇ ਆਪਣੇ ਮੂੰਹ ਨੂੰ ਬਾਰ ਬਾਰ ਨਾ ਛੂਵੋ ਤਾਂ ਕਿ ਤੁਸੀਂ ਇਸ ਬਿਮਾਰੀ ਦੇ ਜਰਾਸੀਮ ਆਪਣੇ ਸਾਹ ਦੇ ਜ਼ਰੀਏ ਆਪਣੇ ਬਦਨ 'ਚ ਨਾ ਲੈ ਜਾਓ। ਯਾਦ ਰੱਖੋ ਕਿ ਘਰ, ਸਕੂਲ ਤੇ ਦਫ਼ਤਰ 'ਚ ਇਸਤੇਮਾਲ ਦੀਆਂ ਚੀਜ਼ਾਂ ਦੀ ਸਫਾਈ ਦਾ ਖਾਸ ਖਿਆਲ ਰੱਖੋ। ਅਗਰ ਤੁਹਾਨੂੰ ਨਜ਼ਲਾ ਜ਼ੁਕਾਮ ਹੈ ਤੇ ਐਸੀਆਂ ਅਲਾਮਤਾਂ ਦੀ ਸੂਰਤ 'ਚ ਗੈਰ ਜ਼ਰੂਰੀ ਸਫ਼ਰ ਤੋਂ ਗਰੇਜ਼ ਕਰੋ। ਮਰੀਜ਼ਾਂ ਨਾਲ ਕਰੀਬੀ ਮੇਲਜੋਲ ਤੋਂ ਵੀ ਪਰਹੇਜ਼ ਕਰੋ ਤੇ ਹਜੂਮ ਵਾਲੀਆਂ ਜਗ੍ਹਾ ਤੇ ਜਾਣ ਤੋਂ ਪਰਹੇਜ਼ ਕਰੋ ਤੇ ਅਗਰ ਕੋਈ ਸ਼ਖਸ ਬਿਮਾਰ ਹੈ ਜਾਂ ਇਸ ਬਿਮਾਰੀ ਦੀ ਵਜ੍ਹਾ ਤੋਂ ਮੁਤਾਸਿਰ ਹੈ ਤੇ ਉਹਨੂੰ ਆਪਣੇ ਆਪ ਨੂੰ ਕਰੰਟੀਨਾ ਕਰਨਾ ਚਾਹੀਦਾ ਹੈ ਤਾਂ ਕਿ ਉਹਦੀ ਵਜ੍ਹਾ ਨਾਲ ਦੂਸਰੇ ਲੋਕ ਇਸ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਣ। ਸੋ ਸਾਥੀਓ, ਯਾਦ ਰੱਖੋ ਕਿ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਵਬਾਹ ਤੋਂ ਬਚਣ ਦੇ ਲਈ ਸਖਤੀ ਨਾਲ ਇਹਤਿਆਤੀ ਤਦਾਬੀਰ 'ਤੇ ਅਮਲ ਕਰੀਏ ਤਾਂ ਕਿ ਨਾ ਸਿਰਫ ਅਸੀਂ ਖੁਦ ਬਲਕਿ ਸਾਡੇ ਘਰ ਵਾਲੇ, ਸਾਡੇ ਭੈਣ ਭਰਾ, ਵਾਲਦੈਨ, ਬੱਚੇ ਤੇ ਇਰਦ ਗਿਰਦ ਦੇ ਲੋਕ ਇਸ ਬਿਮਾਰੀ ਤੋਂ ਮਹਿਫੂਜ਼ ਰਹਿ ਸਕਣ। ਸਾਥੀਓ, ਅਗਰ ਅਸੀਂ ਸਾਰੇ ਮਿਲ ਕੇ ਇਸ ਬਿਮਾਰੀ ਦਾ ਮੁਕਾਬਲਾ ਕਰਾਂਗੇ ਤਾਂ ਫਿਰ ਯਕੀਨਨ ਬਹੁਤ ਜਲਦ ਅਸੀਂ ਇਸ ਵਾਇਰਸ ਤੋਂ ਛੁਟਕਾਰਾ ਪਾ ਸਕਦੇ ਹਾਂ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਸਾਰਿਆਂ ਨੂੰ ਸਿਹਤ ਤੇ ਤੰਦਰੁਸਤੀ ਅਤਾ ਫਰਮਾਨ ਤੇ ਇਸ ਖਤਰਨਾਕ ਬਿਮਾਰੀ ਤੋਂ ਮਹਿਫੂਜ਼ ਰੱਖਣ। ਆਓ ਸਾਥੀਓ, ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣੀਏ।
ਦੇਖ ਖੁਦਾ ਤੂੰ ਦਿਲ ਦੀ ਜਾਂਦਾ ਹੈ ਸੱਚਾਈ, ਮੇਰੇ ਦਿਲ ਵਿੱਚ ਹੈ ਰੱਬ ਮੈਨੂੰ ਬਖਸ਼ ਦਿਨਾਈ। ਦੇਖ ਖੁਦਾ ਤੂੰ ਦਿਲ ਦੀ ਜਾਂਦਾ ਹੈ ਸੱਚਾਈ, ਸਾਫ ਕਰ ਤੋ ਪਾਪ ਮੈਂ ਹੋਊਂਗਾ, ਜ਼ੂਫੇ ਨਾਲ ਤੂੰ ਸਾਫ ਕਰ ਤੋ ਪਾਪ ਮੈਂ ਹੋਊਂਗਾ, ਬਰਫ ਵਾਂਗਰ ਹੋਊਂਗਾ ਜਦ ਤੂੰ
ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ। ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਖੁਦਾ ਦੀ ਇਸ ਮਸੀਹ ਕੀ ਸਲਾਮਤੀ ਆਪ ਸਭ ਪਰ ਹੋ। ਮੋਹਤਰਮ ਸਾਮਾਇਨ, ਅਬ ਵਕਤ ਹੈ ਕਿ ਹਮ ਖੁਦਾ ਕੇ ਕਲਾਮ ਕੋ ਸੁਣੇ। ਆਏ ਹਮ ਆਪਣੇ ਈਮਾਨ ਕੀ ਮਜ਼ਬੂਤੀ ਕੇ ਲੀਏ ਔਰ ਈਮਾਨ ਕੀ ਤਰੱਕੀ ਕੇ ਲੀਏ ਖੁਦਾ ਕੇ ਕਲਾਮ ਕੋ ਸੁਣਤੇ ਹੈ। ਸਾਮਾਇਨ, ਆਜ ਹਮ ਖੁਦਾਮਦ ਕੇ ਕਲਾਮ ਮੇਂ ਸੇ ਜਿਸ ਬਾਤ ਕੋ ਜਾਣੇਂਗੇ ਔਰ ਸਿੱਖੇਂਗੇ ਵੋ ਹੈ ਜ਼ਿੰਦਗੀ ਤਬਦੀਲ ਕਰਨੇ ਵਾਲੀ ਰੂਹੁਲ ਕੁਦਸ ਕੀ ਕੁਵਤ। ਮੋਹਤਰਮ ਸਾਮਾਇਨ, ਜਬ ਹਮ ਅਮਾਲ ਕੀ ਕਿਤਾਬ ਕਾ ਬੜੇ ਮੁਤਾਤ ਅੰਦਾਜ਼ ਮੇਂ ਮੁਤਾਲਾ ਕਰਤੇ ਹੈ ਤੋ ਹਮੇ ਪਤਾ ਚਲਤਾ ਹੈ ਕਿ ਖੁਦਾ ਆਪਣੇ ਰੂਹ ਕੇ ਵਸੀਲੇ ਸੇ ਇਨਸਾਨੀ ਜ਼ਿੰਦਗੀਓਂ ਮੇਂ ਮੌਜਜ਼ਾਤ ਕਰਤਾ ਹੈ। ਲੋਕ ਜਹਾਂ ਹੈ ਰੂਹੁਲ ਕੁਦਸ ਉਨਕੋ ਵਹੀਂ ਮਿਲਤਾ ਹੈ। ਰੂਹੁਲ ਕੁਦਸ ਉਨ੍ਹੇ ਕਭੀ ਵੀ ਨਹੀਂ ਛੋੜਤਾ। ਉਸਕੀ ਹਜ਼ੂਰੀ ਮੇਂ ਲੋਕ ਬਦਲ ਜਾਤੇ ਹੈਂ, ਉਨਕੀ ਜ਼ਿੰਦਗੀਆਂ ਤਬਦੀਲ ਹੋ ਜਾਤੀ ਹੈਂ। ਆਏ ਹਮ ਕੁਛ ਐਸੇ ਕਰਦਾਰੋਂ ਪਰ ਗੁਰਖੋਸ ਕਰੇ ਬਾਇਬਲ ਮੁਕੱਦਸ ਮੇਂ ਸੇ ਜਿਨਕੀ ਜ਼ਿੰਦਗੀਓਂ ਕੋ ਰੂਹੁਲ ਕੁਦਸ ਨੇ ਬਦਲਾ। ਅਗਰ ਹਮ ਅਮਾਲ ਕੀ ਕਿਤਾਬ ਕੇ 16ਵੇਂ ਬਾਪ ਕੀ 11ਵੀਂ ਐਤਾ 15ਵੀਂ ਐਤ ਤੱਕ ਪੜ੍ਹੇ ਤੋ ਯਹਾਂ ਪਰ ਹਮੇ ਇੱਕ ਖੁਦਾ ਪ੍ਰਸਤ ਔਰਤ ਜਿਸਕਾ ਨਾਮ ਲੁਦੀਆ ਹੈ ਉਸਕੇ ਤਾਲੁਕ ਸੇ ਪੜ੍ਹਨੇ ਕੋ ਮਿਲਤਾ ਹੈ। ਖੁਦਾ ਕਾ ਕਲਾਮ ਹਮੇ ਯੇ ਬਾਤ ਬਤਾਤਾ ਹੈ ਕਿ ਜਬ ਖੁਦਾ ਕਾ ਬੰਦਾ ਪਲੂਸ ਰਸੂਲ ਫਿਲਿਪੀ ਮੇਂ ਪਹੁੰਚੇ ਜੋ ਮਕਦੂਨੀਆ ਕਾ ਸ਼ਹਿਰ ਹੈ ਤੋ ਖੁਦਾ ਕਾ ਕਲਾਮ ਹਮੇ ਯੇ ਬਾਤ ਬਤਾਤਾ ਹੈ ਕਿ ਚੰਦ ਰੋਜ਼ ਵੋ ਵਹੀਂ ਪਰ ਠਹਿਰਾ ਰਹਾ ਔਰ ਸਬਤ ਕੇ ਦਿਨ ਸ਼ਹਿਰ ਕੇ ਦਰਵਾਜ਼ੇ ਕੇ ਬਾਹਰ ਨਦੀ ਕੇ ਕਿਨਾਰੇ ਉਸਨੇ ਕੁਛ ਔਰਤੋਂ ਕੋ ਦੇਖਾ ਜੋ ਇੱਕ ਜਗ੍ਹਾ ਜਮ੍ਹਾਂ ਥੀ ਔਰ ਦੁਆ ਕਰ ਰਹੀ ਥੀ। ਖੁਦਾ ਕੇ ਬੰਦਾ ਨੇ ਉਨ੍ਹੇ ਖੁਦਾ ਕਾ ਕਲਾਮ ਸੁਣਾਇਆ, ਉਨ੍ਹੇ ਮਸੀਹ ਯਸੂ ਕੇ ਬਾਰੇ ਮੇਂ ਬਤਾਇਆ ਔਰ ਪਾਕ ਕਲਾਮ ਮੇਂ ਲਿਖਾ ਹੈ ਅਮਾਲ ਕੀ ਕਿਤਾਬ ਕੇ 16ਵੇਂ ਬਾਪ ਕੀ 14ਵੀਂ ਆਇਤ ਮੇਂ ਕਿ ਥਵਾਥੀਰਾ ਸ਼ਹਿਰ ਕੀ ਇੱਕ ਖੁਦਾ ਪ੍ਰਸਤ ਔਰਤ ਲੁਦੀਆ ਨਾਮ ਕ੍ਰਮਜ ਬੇਚਨੇ ਵਾਲੀ ਵੀ ਸੁਣਤੀ ਥੀ। ਉਸਕਾ ਦਿਲ ਖੁਦਾਮਦ ਨੇ ਖੋਲਾ ਤਾਂ ਕਿ ਪਲੂਸ ਕੀ ਬਾਤੋਂ ਪਰ ਤਵੱਜਾ ਕਰੇ ਔਰ ਜਬ ਉਸਨੇ ਆਪਣੇ ਘਰਾਨੇ ਸਮੇਤ ਬਪਤਿਸਮਾ ਲੈ ਲਿਆ ਤੋ ਮਿੰਨਤ ਕਰਕੇ ਕਿਹਾ ਕਿ ਅਗਰ ਤੁਮ ਮੁਝੇ ਖੁਦਾਮਦ ਕੀ ਇਮਾਨਦਾਰ ਬੰਦੀ ਸਮਝਤੇ ਹੋ ਤੋ ਚੱਲ ਕਰ ਮੇਰੇ ਘਰ ਮੇਂ ਰਹੋ। ਬਸ ਉਸਨੇ ਹਮੇ ਮਜਬੂਰ ਕੀਆ। ਸੋ ਖੁਦਾ ਕਾ ਕਲਾਮ ਹਮੇ ਬਤਾਤਾ ਹੈ ਕਿ ਖੁਦਾ ਨੇ ਲੁਦੀਆ ਕਾ ਦਿਲ ਖੋਲਾ ਤਾਂ ਕਿ ਵੋ ਕਲਾਮ ਕੀ ਬਾਤੋਂ ਕੋ ਸੁਨੇ ਸਮਝੇ ਔਰ ਉਸ ਪਰ ਇਮਾਨ ਲਾਏ। ਸੋ ਪਲੂਸ ਰਸੂਲ ਨੇ ਜਬ ਮਸੀਹ ਯਸੂ ਕੇ ਬਾਰੇ ਮੇਂ ਬਤਾਇਆ, ਜਬ ਖੁਦਾ ਕਾ ਕਲਾਮ ਇਹਨੇ ਸੁਣਾਇਆ ਤੋ ਹਮ ਦੇਖਤੇ ਹੈ ਕਿ ਯੇ ਖੁਦਾ ਪ੍ਰਸਤ ਔਰਤ ਕਲਾਮ ਪਰ ਇਮਾਨ ਲਾਏ, ਉਸਨੇ ਆਪਣੇ ਘਰਾਨੇ ਸਮੇਤ ਬਪਤਿਸਮਾ ਲਿਆ। ਸੋ ਹਮ ਦੇਖ ਸਕਤੇ ਹੈ ਕਿ ਕਿਸ ਤਰ੍ਹਾਂ ਯਹਾਂ ਪਰ ਜਬ ਕਲਾਮ ਸੁਣਾਇਆ ਜਾਤਾ ਹੈ ਤੋ ਰੂਹੁਲ ਕੁਦਸ ਦਿਲੋਂ ਕੋ ਖੋਲਤਾ ਹੈ ਤਾਂ ਕਿ ਲੋਕ ਉਸ ਕਲਾਮ ਕੋ ਈਮਾਨ ਕੇ ਸਾਥ ਕਬੂਲ ਕਰੇ। ਯੇ ਰੂਹੁਲ ਕੁਦਸ ਹੀ ਤਾਂ ਜਿਸਨੇ ਲੁਦੀਆ ਕੋ ਇਸ ਬਾਤ ਕੇ ਲਈ ਤਿਆਰ ਕੀਆ ਕਿ ਵੋ ਕਲਾਮ ਸੁਨੇ, ਉਸ ਕਲਾਮ ਕੋ ਕਬੂਲ ਕਰੇ ਔਰ ਉਸ ਕਲਾਮ ਕੋ ਕਬੂਲ ਕਰਕੇ ਆਪਣੇ ਘਰਾਨੇ ਸਮੇਤ ਬਪਤਿਸਮਾ ਲੇ। ਸੋ ਸਾਮੀਨ, ਜਬ ਹਮ ਕਲਾਮ ਸੁਣਤੇ ਹੈ, ਜਬ ਕਲਾਮ ਪਰ ਹਮ ਈਮਾਨ ਲਾਤੇ ਹੈ ਤੋ ਜ਼ਰੂਰ ਹੈ ਕਿ ਅਗਰ ਹਮਨੇ ਬਪਤਿਸਮਾ ਨਹੀਂ ਲਿਆ ਤੋ ਹਮ ਜ਼ਰੂਰ ਬਪਤਿਸਮਾ ਲੇ, ਹਮ ਆਪਣੀ ਜ਼ਿੰਦਗੀ ਕੋ ਤਬਦੀਲ ਕਰੇ, ਕਿਉਂਕਿ ਪਾਖਰੂ ਹਮੇ ਕਹਿਤਾ ਹੈ ਕਿ ਹਮ ਬਪਤਿਸਮਾ ਲੇ, ਪਾਖਰੂ ਹਮੇ ਯੇ ਕਹਿਤਾ ਹੈ ਕਿ ਹਮ ਤਬਦੀਲ ਹੋ, ਪਾਖਰੂ ਹਮੇ ਯੇ ਕਹਿਤਾ ਹੈ ਕਿ ਹਮ ਗੁਨਾਹ ਕੀ ਰਾਹ ਕੋ ਤਰਕ ਕਰੇ, ਗੁਨਾਹ ਕੀ ਰਾਹ ਕੋ ਛੋੜ ਦੇ, ਆਪਣੇ ਗੁਨਾਹੋਂ ਸੇ ਤੋਬਾ ਕਰੇ ਔਰ ਖੁਦਾ ਕੀ ਤਰਫ ਰਜੂ ਲੈ ਆਏ। ਇਸ ਕੇ ਇਲਾਵਾ ਹਮ ਦੇਖਤੇ ਹੈ ਕਿ ਅਮਾਲ ਕੀ ਕਿਤਾਬ ਕੇ 16ਵੇਂ ਬਾਪ ਕੀ 23 ਆਇਤ 34ਵੀਂ ਆਇਤ ਤੱਕ ਯੇ ਲਿਖਾ ਹੁਆ ਹੈ ਕਿ ਜਬ ਪਲੂਸ ਰਸੂਲ ਔਰ ਸਲਾਸ ਕੈਦ ਖਾਨਾ ਮੇਂ ਥੇ ਔਰ ਉਸ ਕੈਦ ਖਾਨੇ ਕੇ ਬਾਹਰ ਦਰੋਗਾ ਜੋ ਪਹਿਰਾ ਦੇ ਰਹਾ ਥਾ, ਜੋ ਨਿਗਬਾਨੀ ਕਰ ਰਹਾ ਥਾ, ਹਮ ਦੇਖਤੇ ਹੈ ਕਿ ਉਸਨੇ ਯੇ ਦੇਖਾ ਕਿ ਪਲੂਸ ਔਰ ਸਲਾਸ ਦੁਆ ਕਰ ਰਹੇ ਹੈ ਔਰ ਖੁਦਾ ਕੀ ਹਮਦ ਕੇ ਗੀਤ ਗਾ ਰਹੇ ਹੈ। ਸਾਮਿਨ, ਇਸ ਕੇ ਇਲਾਵਾ ਦੂਸਰੇ ਕੈਦੀ ਵੀ ਯੇ ਦੇਖ ਰਹੇ ਥੇ, ਯੇ ਸੁਣ ਰਹੇ ਥੇ ਕਿ ਪਲੂਸ ਰਸੂਲ ਔਰ ਸਲਾਸ ਦੁਆ ਕਰ ਰਹੇ ਹੈ, ਖੁਦਾ ਕੀ ਹਮਦ ਕੇ ਗੀਤ ਗਾ ਰਹੇ ਹੈ ਔਰ ਹਮ ਪਾਕਲਾਮ ਮੇਂ ਯੇ ਪੜ੍ਹਤੇ ਹੈ ਕਿ ਜਬ ਵੋ ਹਮਦ ਕੇ ਗੀਤ ਗਾ ਰਹੇ ਥੇ, ਦੁਆ ਕਰ ਰਹੇ ਥੇ ਤੋ ਯਕਾਯਕ ਬੜਾ ਭੂੰਚਾਲ ਆਇਆ, ਯਹਾਂ ਤੱਕ ਕਿ ਕੈਦ ਖਾਨਾ ਕੀ ਨਿਊ ਹਿਲ ਗਈ, ਉਸੀ ਦਮ ਸਭ ਦਰਵਾਜ਼ੇ ਖੁੱਲ ਗਏ, ਸਭ ਕੀ ਬੇੜੀਆਂ ਖੁੱਲ ਗਈ ਔਰ ਦਰੋਗਾ ਜਾਗ ਉੱਠਾ। ਸੋ ਯੇ ਸਾਰਾ ਮਾਜਰਾ ਦੇਖ ਕਰ ਦਰੋਗਾ ਯੇ ਸਮਝਾ ਕੇ ਸ਼ਾਇਦ ਸਾਰੇ ਜੋ ਕੈਦੀ ਹੈ ਵੋ ਭਾਗ ਗਏ ਹੈ। ਸੋ ਉਸਨੇ ਆਪਣੇ ਆਪ ਕੋ تلوار سے مارنا چاہا، پر پولس رسول نے بڑی آواز سے پکار کر کہا کہ اپنے آپ کو نقصان نہ پہنچا کیونکہ ہم سب موجود ہیں۔ وہ داروغہ چراغ لے کر اندر جاتا ہے اور دیکھتا ہے کہ پولس اور سلاس وہاں پر موجود ہیں۔ ان کی ایمانداری کو، ان کی وفاداری کو دیکھ کر اور یہ معجزہ دیکھ کر وہ ایمان لے آتا ہے کہ یہ خدا کے لوگ ہیں۔ بے شک سامعین، یہ جو داروغہ تھا یہ غیر قوم سے تھا، پر ہم دیکھتے ہیں کہ اس نے بہت ہی ضروری سوال کیا اور اس نے پوچھا کہ میں کیا کروں کہ نجات پاؤں۔ اسے جواب یہ دیا گیا کہ خداوند یسوع پر ایمان لا تو تو اور تیرا گھرانہ نجات پائے گا۔ سو اس نے خداوند کے خادموں کو دعوت دی کہ وہ اس کے گھر کو چلیں۔ سو اس نے اپنے گھرانے سمیت خدا کے کلام کو سنا اور خوشی کے ساتھ بپتسمہ لیا۔ اس نے نہ صرف خدا کے خادموں کو بلکہ خدا کے روح کو اپنے دل میں، اپنے خاندان میں، اپنے گھر میں ویلکم کہا، خوش آمدید کہا۔ اسی لیے لکھا ہے کہ سارے گھرانے سمیت جو خدا پر ایمان لائے تھے بڑی خوشی ہوئی، انہوں نے خوشی منائی۔ سامعین، آسمان پر بھی خوشی منائی گئی، کیونکہ پاکلام لکھا ہے کہ جب زمین پر کوئی ایک گناہگار توبہ کرتا ہے تو اس کے باعث آسمان پر فرشتے خوشی مناتے ہیں۔ سو ہم دیکھ سکتے ہیں کہ کس طرح روح القدس غیر قوم کے لوگوں میں بھی کام کرتا ہے، ان کی زندگیوں کو بدلتا ہے۔ اور اعمال کی کتاب کے 18ویں باب کی 8 آیت میں ہم ایک اور کردار پاتے ہیں۔ خداوند کے کلام میں لکھا ہے کہ قید خانے کا سردار کرسپس اپنے تمام گھرانے سمیت خداوند پر ایمان لایا اور بہت سے کرنتھی سن کر ایمان لائے اور بپتسمہ لیا۔ سو یہاں پر ہم دیکھ سکتے ہیں کہ کس طرح غیر قوم کے لوگ مسیح یسو پر ایمان لاتے ہیں۔ یہ بھی شخص غیر قوم سے تھا، جب اس نے کلام سنا، جب اس نے مسیح یسو کا نام سنا، جانا کہ یسو ہی نجات دہندہ ہے، تو لکھا ہے کہ وہ اپنے تمام گھرانے سمیت خداوند پر ایمان لایا اور بہت سے کرنتھی سن کر ایمان لائے اور بپتسمہ لیا۔ سامعین، یہ مختلف کہانیاں مختلف پس منظر کو ظاہر کرتی ہیں اور ہمارے سامنے یہ سچائی پیش کرتی ہیں کہ چاہے ہمارا تعلق کسی بھی مذہب سے، کسی بھی رنگ و نسل سے، کسی بھی فرقے سے کیوں نہ ہو، چاہے ہم جو کوئی بھی ہیں، خدا کا پاک روح زندگیوں کو تبدیل کرنے کی قدرت رکھتا ہے، وہ زندگیوں کو تبدیل کرتا ہے۔ سامعین، چاہے آپ کسی بھی قوم سے ہیں، کسی بھی رنگ و نسل سے ہیں، چاہے آپ جو کوئی بھی ہیں، اگر آپ زندہ خدا پر ایمان رکھتے ہیں اور ایمان کے ساتھ قبول کرتے ہیں کہ ایک ایسا خدا ہے جو آسمان پر تخت نشین ہے اور یہ زمین اس کے پاؤں کی چوکی ہے، اگر آپ قبول کرتے ہیں کہ آپ گنہگار ہیں اور آپ کو توبہ کی ضرورت ہے، اگر آپ توبہ کریں گے تو یقین جانے خداوند آپ کی زندگیوں سے اپنے جلال کو ظاہر کرے گا، آپ کی زندگی کو بدل ڈالے گا۔ محترم سامعین، یہاں پر ہم دیکھ سکتے ہیں کہ ہر قسم کے لوگوں کی زندگیوں کو تبدیل کرنے والی خدا کی قوت ہمیں یہ بات بتاتی ہے کہ خدا ہر ایک کو بدلنے کی قدرت رکھتا ہے۔ لودیا جو ایک عورت تھی، داروغہ جو ایک مرد تھا اور رومی سپاہی تھا، اور کرسپس جو ایک غیر قوم سے تھا، ہم دیکھتے ہیں کہ ان کی زندگیوں کو تبدیل کرنے والا خدا کا روح تھا، روح القدس نے ان کو بدلا۔ جب انہوں نے کلام سنا تو ہم دیکھتے ہیں کہ خوشی کے ساتھ انہوں نے کلام قبول کیا۔ روح القدس معاشرے کے ہر طبقے تک رسائی کر سکتا ہے۔ اس کی تبدیل کرنے والی قوت مرد اور عورت، غریب اور امیر، پڑھ لکھے اور ان پڑھ دونوں تک پہنچتی ہے۔ روح القدس کی قوت سے ہی ہم دیکھتے ہیں کہ مختلف رنگ و نسل کے لوگوں کی زندگیاں تبدیل ہوئیں۔ سامعین، جب ہم دوسروں کو مسیح کی گواہی دیتے ہیں اور مسیح کا کلام بانٹتے ہیں تو یقین جانے روح القدس اپنا کام کرتا ہے اور وہ زندگیوں کو تبدیل کرتا ہے۔ ہمارا کام یہ ہے کہ ہم ہر اس شخص کو جو کوئی ہماری زندگی میں آتا ہے، ہمارے سامنے آتا ہے، ہمارے پاس آتا ہے، یا جس کے پاس ہم جاتے ہیں، ہم اسے گواہی دیں، خوشخبری کا پیغام سنائیں، انجیل کی منادی کریں، خدا کی محبت کے بارے میں بتائیں، اور باقی کام ہم خدا پر چھوڑ دیں، کیونکہ خدا ہی زندگیوں کو تبدیل کرنے کی قدرت رکھتا ہے۔ میں یا آپ اپنی طاقت سے، اپنی گفتگو سے یا اپنے لفظوں سے لوگوں کی زندگیوں کو تبدیل نہیں کر سکتے۔ ہم میں قوت نہیں ہے کہ ہم لوگوں کو بدل سکیں، پر خدا میں قوت ہے، اس میں یہ قدرت ہے کہ وہ زندگیوں کو تبدیل کر سکے۔ آئے ہم زندگی کو تبدیل کرنے والی روح القدس کی قوت کا تجربہ کریں اور اسے اپنی اور دوسروں کی زندگیوں میں کام کرنے دیں، کیونکہ لوگ جہاں کہیں بھی ہیں روح القدس ان کو وہیں پر ملتا ہے، وہ انہیں اکیلا نہیں چھوڑتا، بلکہ جو اس کی آواز کو سنتے ہیں جو اسے اپنی زندگیوں میں کام کرنے دیتے ہیں، ان کی زندگیوں کو وہ تبدیل کرتا ہے۔ سو خداوند مجھے اور آپ کو اپنے جلال کے لیے، اپنے کام کے لیے، اپنی خدمت کے لیے استعمال کرے، اور سب سے بڑھ کر روح القدس کو ہماری زندگیوں میں کام کرنے کی توفیق عطا فرمائے، تاکہ ہم روح القدس کی بدولت، روح القدس کے وسیلے سے خدا باپ کے پاس آئیں اور اس سے اپنے گناہوں کی معافی پاتے ہوئے ہمیشہ کی زندگی کو پانے والے بنیں، جو کثرت کی زندگی ہے، جو خدا ان تمام لوگوں کو دیتا ہے جو اس کی حضوری میں آ جاتے ہیں، جو اسے محبت رکھتے ہیں۔ خدا مد ہمیں اس کلام کے وسیلے سے بڑی برکت دے۔ آئیں سامن ہم دعا کریں۔ اے زمین اور آسمان کے خدا، ہم تیرا شکر ادا کرتے ہیں تیرے کلام کے لیے جو ہمارے قدموں کے لیے چراغ اور راہ کے لیے روشنی ہے۔ اے خداوند، ہم اپنی زندگیوں کو پاک روح کے لیے کھولتے ہیں، تیرا پاک روح، تیری روح ہماری زندگیوں میں گہرا کام کرے، اور اے خدا فضل بخش کے ہم تیرے کلام کو دوسروں تک پہنچانے والے بنے، تاکہ جب ہم تیرے کلام لوگوں کو سنائیں تو روح القدس ان کی زندگیوں میں کام کرے اور بہت سی زندگیاں تبدیل ہو کر تیرے قدموں میں آنے کا سبب ٹھہرے۔ بے شک اے خدا، تو لوگوں کی زندگیوں میں اس لیے کام کرتا ہے کیونکہ تو کسی کی بھی ہلاکت نہیں چاہتا بلکہ سب کی توبہ تک نوبت چاہتا ہے۔ ہم تیرا شکر ادا کرتے ہیں کہ تو ہم سے محبت کرتا ہے، پیار کرتا ہے، ہماری فکر کرتا ہے، اسی لیے تو ہمیں بیماریوں سے، گناہوں سے شفا عطا فرماتا ہے۔ اے خدا، میں اپنے آپ کو اور اس حاضر جماعت کو، اپنے ان تمام بہن بھائیوں کو، سننے والوں کو تیرے ہاتھ میں دیتا ہوں۔ تو انہیں بڑی برکت دے، ان کے خاندانوں کو بڑی برکت دے، ان کی زندگیوں میں تو گہرا کام کر اور ان کے ذریعے تو اپنا جلال ظاہر کر۔ ہم سب کو آج کے کلام کے وسیلے سے بڑی برکت دے، کیونکہ یہ دعا مانگ لیتے ہیں اپنے خداوند یسوع مسیح کے نام میں، آمین۔
ایڈوینٹسٹ ورلڈ ریڈیو والوں، پروگرام امید دی کرن نشر کیتا جا رہا سی۔ امید کرنی ہے کہ اج دا پروگرام تانوں پسند آیا ہوئے گا۔ ساتھیو، اسی چاہنے ہاں کہ تسی سانوں اپنے خطاں تے ای میلز دے ذریعے پروگرام نوں بہتر بنان دے لئی مفید مشورے دیو تے اپنے ہور ساتھیاں نوں وی پروگرام دے بارے دسو۔ خط لکھن دے لئی تسی ساڈا پتہ نوٹ کر لو۔ انچارج پروگرام امید دی کرن، پوسٹ باکس نمبر 32، لاہور، پاکستان۔ पता एक बारी फिर सुन लो। इंचार्ज प्रोग्राम उम्मीद दी किरण, पोस्ट बॉक्स नंबर 32, लाहौर, पाकिस्तान। साथियों, तुसी साडा प्रोग्राम इंटरनेट ते भी सुन सकते हो। साडी वैबसाइट है www.awr.org। साथियों, कल इसे वेले ते इसे फ्रीक्वेंसी ते फिर तुहाडे नाल मुलाकात होएगी। हुन अपनी मेज़बान فرا سلیم نو اجازت دیو۔ خدا حافظ۔